ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੋਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਪੁਲਿਸ ਅਤੇ ਐਂਬੂਲੈਂਸ ਮੁਖੀਆਂ ਨੇ ਨਵੇਂ ਸਾਲ ਦੇ ਜਸ਼ਨਾਂ ਤੋਂ ਪਹਿਲਾਂ ਲੋਕਾਂ ਨੂੰ ਆਮ ਸਮਝ ਵਰਤਣ ਦੀ ਤਾਕੀਦ ਕੀਤੀ। ਫੁੱਟਬਾਲ ਦੇ ਮਹਾਨ ਖਿਡਾਰੀ ਪੇਲੇ ਅਤੇ ਬ੍ਰਿਟਿਸ਼ ਫੈਸ਼ਨ ਆਈਕੋਨ ਵਿਵੀਅਨ ਵੈਸਟਵੁੱਡ ਲਈ ਸ਼ਰਧਾਂਜਲੀਆਂ ਦਾ ਪ੍ਰਵਾਹ। ਅਤੇ ਖੇਡਾਂ ਵਿਚ ਵਿਕਟੋਰੀਅਨ ਸਰਕਾਰ ਨੇ ਟੈਨਿਸ ਗ੍ਰੈਂਡ ਸਲੈਮ ਆਸਟ੍ਰੇਲੀਅਨ ਓਪਨ ਨੂੰ ਮੈਲਬਰਨ ਵਿਚ ਰੱਖਣ ਲਈ ਇੱਛਾ ਅਤੇ ਨਿਵੇਸ਼ ਦੀ ਕੀਤੀ ਪੁਸ਼ਟੀ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਰਾਜ ਅਤੇ ਖੇਤਰੀ ਪੁਲਿਸ ਨੇਤਾ ਕੱਲ ਸ਼ਨੀਵਾਰ 31 ਦਸੰਬਰ ਨਵੇਂ ਸਾਲ ਦੀ ਸ਼ਾਮ ਮਨਾ ਰਹੇ ਆਸਟ੍ਰੇਲੀਅਨਾਂ ਨੂੰ ਆਮ ਸਮਝ ਦੀ ਵਰਤੋਂ ਕਰਨ ਦੀ ਅਪੀਲ ਕਰ ਰਹੇ ਹਨ। ਇਹ ਸੁਰੱਖਿਆ ਸੰਦੇਸ਼ ਪਾਣੀ, ਸੜਕਾਂ, ਸ਼ਰਾਬ ਦੀ ਵਰਤੋਂ ਅਤੇ ਜਨਤਕ ਵਿਵਹਾਰ ਸਭ ਲਈ ਹੈ। ਜਦੋਂ ਬਹੁਤ ਸਾਰੇ ਲੋਕ ਨਵੇਂ ਸਾਲ ਦੀ ਸ਼ਾਮ ਨੂੰ ਮਨਾਉਣ ਲਈ ਵੱਡੇ ਸ਼ਹਿਰਾਂ ਅਤੇ ਖੇਤਰੀ ਕੇਂਦਰਾਂ ਵਿਚ ਇਕੱਠੇ ਹੋਣ ਦੀ ਤਿਆਰੀ ਕਰ ਰਹੇ ਹਨ। ਲਗਭਗ 3 ਸਾਲਾਂ ਤੱਕ ਲਾਗੂ ਸਮਾਜਿਕ ਪਾਬੰਦੀਆਂ ਤੋਂ ਬਾਅਦ ਨਿਊ ਸਾਊਥ ਵੇਲਜ਼ ਦੇ ਸਹਾਇਕ ਪੁਲਿਸ ਕਮਿਸ਼ਨਰ ਐਂਥਨੀ ਕੁੱਕ ਨੇ ਕਿਹਾ ਕਿ ਪੁਲਿਸ ਪੈਦਲ, ਕਿਸ਼ਤੀਆਂ ਤੇ, ਘੋੜਿਆਂ ਤੇ, ਕੁੱਤਿਆਂ ਦੇ ਨਾਲ ਅਤੇ ਹਵਾ ਵਿਚ ਗਸ਼ਤ ਕਰੇਗੀ।
And that we can enjoy New Year's Eve and celebrate together in a respectful and responsible manner. Please, if you're going to have a drink, don't drive. We've heard this morning, I think it is 8 deaths over the New South Wales roads already. Do not drink and drive. It is a senseless waste of life. Please, if you are going to have that drink, do so responsibly. Nobody wants to end up in the back of a police truck on New Year's Day, but don't make yourself an annoyance.
ਸਥਾਨਕ ਸ਼ੇਅਰ ਬਾਜ਼ਾਰ ਨੇ 5.45 ਫੀਸਦੀ ਦੀ ਗਿਰਾਵਟ ਨਾਲ ਸਾਲ ਦਾ ਅੰਤ ਕੀਤਾ। ਸ਼ੁਰੂਆਤੀ ਕਾਰੋਬਾਰ ਚ 53 ਅੰਕਾਂ ਤੱਕ ਵਧਣ ਤੋਂ ਬਾਅਦ ਬੈਂਚਮਾਰਕ ASX 200 ਨੇ ਸੂਚਕਾਂਕ ਵਪਾਰ ਦੇ ਅੰਤਮ 30 ਮਿੰਟਾਂ ਚ ਲਗਾਤਾਰ ਡਿੱਗ ਕੇ ਸਿਰਫ 18.6 ਅੰਕ ਜਾਂ 0.27 ਫੀਸਦੀ ਵੱਧ ਕੇ ਸਾਲ ਦਾ ਅੰਤ ਕੀਤਾ। ਵਿਆਪਕ ਆਲ ਆਰਡੀਨਰੀਜ਼ 24.4 ਅੰਕ ਜਾਂ 0.34% ਵਧਿਆ। ਸਾਲ ਲਈ ਆਸਟ੍ਰੇਲੀਅਨ ਸਟਾਕ ਐਕਸਚੇਂਜ 5.45% ਹੇਠਾਂ ਆਇਆ। 2018 ਤੋਂ ਬਾਅਦ ਇਹ ਇਸ ਦਾ ਸਭ ਤੋਂ ਮਾੜਾ ਪ੍ਰਦਰਸ਼ਨ ਰਿਹਾ। ਨਿਊਜ਼ੀਲੈਂਡ ਵਿਚ ਇਸ ਦੇ ਹਮਰੁਤਬਾ ਨੇ 12% ਹੇਠਾਂ ਖਤਮ ਕੀਤਾ। ਕ੍ਰਿਸਮਸ ਤੋਂ ਕੁਝ ਦਿਨ ਪਹਿਲਾਂ ਆਸਟ੍ਰੇਲੀਆ ਭਰ ਦੇ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰਾਂ ਵਿਚ ਰੱਖੇ ਗਏ ਲਗਭਗ 100 ਲੋਕਾਂ ਨੂੰ ਕਥਿਤ ਤੌਰ ਤੇ ਰਿਹਾਅ ਕੀਤਾ ਗਿਆ। ਕਾਰਕੁਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਰਿਹਾਈ ਸੰਭਾਵਿਤ ਤੌਰ ਤੇ ਫੈਡਰਲ ਕੋਰਟ ਦੇ ਫੈਸਲੇ ਦੀ ਪਾਲਣਾ ਕਰਦੀ ਹੈ ਕਿ ਕਈ ਅਪਰਾਧਾਂ ਦੀਆਂ ਕੁੱਲ ਸਜ਼ਾਵਾਂ ਖੁਦ ਬਖੁਦ ਵੀਜ਼ਾ ਰੱਦ ਕਰਨ ਦਾ ਕਾਰਨ ਨਹੀਂ ਬਣਨਾ ਚਾਹੀਦਾ। ਇਹ ਰਿਲੀਜ਼ ਸਿਡਨੀ ਦੇ ਵਿਲਾਵੁੱਡ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ, ਮੈਲਬਰਨ ਇਮੀਗ੍ਰੇਸ਼ਨ ਟ੍ਰਾਂਜ਼ਿਟ ਅਕੋਮੋਡੇਸ਼ਨ, ਬ੍ਰਿਸਬਨ ਇਮੀਗ੍ਰੇਸ਼ਨ ਟ੍ਰਾਂਜ਼ਿਟ ਅਕੋਮੋਡੇਸ਼ਨ, ਕ੍ਰਿਸਮਸ ਆਈਲੈਂਡ ਡਿਟੈਂਸ਼ਨ ਸੈਂਟਰ ਅਤੇ ਪਰਥ ਨੇੜੇ ਯੋਂਗਾ ਹਿੱਲ ਡਿਟੈਂਸ਼ਨ ਸੈਂਟਰ ਵਿਖੇ ਹੋਈ। ਇਮੀਗ੍ਰੇਸ਼ਨ ਵਕੀਲ ਹੇਮਿਸ਼ ਬੈਨਿਸਟਰ ਨੇ ਸਮਝਾਇਆ ਕਿ ਇਮੀਗ੍ਰੇਸ਼ਨ ਮੰਤਰੀ ਅੱਗੇ ਕੀ ਕਰ ਸਕਦੇ ਹਨ।
The minister's going to do one of two things. He'll either seek special leave to appeal the Pearson judgment in the High Court, and if he doesn't do that, or even if he does do that, there's likely to be a change to the legislation to take into account this aggregate sentence. Going forward, the minister's obviously going to stop automatically cancelling people's visas who are serving aggregate sentences. This is only going to affect people who have had their visas cancelled in the past, not anyone who will have it cancelled in the future.
British fashion designer Dame Vivienne Westwood ਦੀ ਮੌਤ ਦੀ ਘੋਸ਼ਣਾ ਕੀਤੀ ਗਈ ਹੈ। 81 ਸਾਲਾਂ ਨੇ 1970 ਦੇ ਦਹਾਕੇ ਵਿਚ ਆਪਣੇ ਲਈ ਇਕ ਨਾਮ ਬਣਾਇਆ ਜਦੋਂ ਉਸ ਨੇ ਲੰਡਨ ਦੇ ਕਿੰਗਜ਼ ਰੋਡ ਤੇ ਫੈਸ਼ਨ ਨੂੰ ਨਵਿਆਇਆ ਤੇ ਬ੍ਰਿਟਿਸ਼ ਫੈਸ਼ਨ ਦੇ ਸਭ ਤੋਂ ਵੱਡੇ ਨਾਮਾਂ ਵਿਚੋਂ ਇਕ ਬਣ ਗਈ। ਡਿਜ਼ਾਈਨਰ ਨੇ ਆਪਣੇ ਅੰਤਮ ਸੰਗ੍ਰਹਿ ਵਿਚ ਆਸਟ੍ਰੇਲੀਆਈ ਉੱਨ ਦਾ ਪ੍ਰਦਰਸ਼ਨ ਕੀਤਾ ਸੀ। ਫੈਸ਼ਨ ਲੇਖਕ ਸਾਸ਼ਾ ਵਿਲਕਿਨਸ ਨੇ ਕਿਹਾ ਕਿ ਉਹ ਮਾਣ ਵਾਲੀ ਸੀ ਅਤੇ ਉਹ ਉਦਯੋਗ ਦੇ ਇਤਿਹਾਸ ਵਿਚ ਮਹਾਨ ਸ਼ਕਤੀਆਂ ਵਿੱਚੋਂ ਇੱਕ ਗਿਣੀ ਜਾਵੇਗੀ।
I think her influence over the last 50 to 60 years really cannot be overestimated. She really was truly an iconoclast. Safety pins, torn t-shirts, slogans, pirate boots. These are all the things which Dame Vivian brought onto the British fashion scene. Dame Vivian was known as a fervent campaigner for radical change, starting with her punk days, but in later years she took on the mantle of protests for climate change and environmental action.
ਮਿਆਂਮਾਰ ਦੀ ਇੱਕ ਅਦਾਲਤ ਨੇ ਔਂਗ ਸੈਨ ਸੂ ਕੀ ਨੂੰ ਭ੍ਰਿਸ਼ਟਾਚਾਰ ਦੇ 5 ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਹੈ ਅਤੇ ਉਸ ਨੂੰ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਨਾਲ ਉਸ ਦੇ ਵਿਰੁੱਧ ਬਾਕੀ ਬਚੇ ਹੋਏ ਕੇਸ ਸਿਮਟ ਗਏ ਹਨ। 77 ਸਾਲਾਂ ਨੂੰ ਫਰਵਰੀ 2021 ਵਿੱਚ ਇੱਕ ਤਖ਼ਤਾ ਪਲਟ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਕਈ ਅਪਰਾਧਾਂ ਲਈ ਦੋਸ਼ੀ ਪਾਇਆ ਗਿਆ ਸੀ। ਸੂ ਕੀ ਨੇ ਆਪਣੇ ਸਿਆਸੀ ਜੀਵਨ ਦਾ ਬਹੁਤਾ ਸਮਾਂ ਫੌਜੀ ਸਰਕਾਰਾਂ ਦੇ ਅਧੀਨ ਨਜ਼ਰਬੰਦੀ ਵਿੱਚ ਬਿਤਾਇਆ ਹੈ। ਸ਼ੁੱਕਰਵਾਰ ਦਾ ਫੈਸਲਾ ਪਿਛਲੇ ਸਾਲ ਦਸੰਬਰ ਤੋਂ 26 ਸਾਲਾਂ ਦੀ ਸਜ਼ਾ ਦੇ ਨਾਲ ਜੁੜਦਾ ਹੈ। ਨਵੇਂ ਅੰਕੜੇ ਦਰਸਾਉਂਦੇ ਹਨ ਕਿ 2022 ਵਿੱਚ ਸੰਯੁਕਤ ਰਾਜ ਵਿੱਚ ਬੱਚਿਆਂ ਅਤੇ ਕਿਸ਼ੋਰਾਂ ਦੀ ਰਿਕਾਰਡ ਵੱਡੀ ਗਿਣਤੀ ਵਿੱਚ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ। ਗਨ ਵਾਇਲੈਂਸ ਆਰਕਾਈਵ ਦੀ ਨਵੀਨਤਮ ਰਿਪੋਰਟ ਦੱਸਦੀ ਹੈ ਕਿ ਪਿਛਲੇ 12 ਮਹੀਨਿਆਂ ਵਿੱਚ 600 ਤੋਂ ਵੱਧ ਸਮੂਹਿਕ ਗੋਲੀਬਾਰੀ ਹੋਈ ਹੈ। ਬੰਦੂਕ ਦੀ ਹਿੰਸਾ ਕਾਰਨ 43,000 ਲੋਕ ਮਾਰੇ ਗਏ ਹਨ। ਇਸ ਵਿੱਚ 1,000 ਕਿਸ਼ੋਰ ਅਤੇ ਲਗਭਗ 312 ਸਾਲ ਤੋਂ ਘੱਟ ਉਮਰ ਦੇ ਬੱਚੇ ਹਨ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਏ ਲੀਗ ਬ੍ਰਾਜ਼ੀਲ ਦੇ ਫੁੱਟਬਾਲ ਮਹਾਨ ਦੀ ਮੌਤ ਤੋਂ ਬਾਅਦ ਇਸ ਵੀਕਐਂਡ ਦੇ ਪੁਰਸ਼ ਅਤੇ ਮਹਿਲਾ ਗੇਮਾਂ ਤੋਂ ਪਹਿਲਾਂ ਤਾੜੀਆਂ ਨਾਲ ਪੇਲੇ ਨੂੰ ਸ਼ਰਧਾਂਜਲੀ ਦੇਣਗੇ। ਏ ਲੀਗ ਦੇ ਬੁਲਾਰੇ ਨੇ ਕਿਹਾ ਕਿ ਲੀਗਸ ਨੇ ਮਹਿਸੂਸ ਕੀਤਾ ਕਿ ਮੌਨ ਦੇ ਰਵਾਇਤੀ ਤਰੀਕੇ ਨਾਲੋਂ ਪੇਲੇ ਦੇ ਕਰੀਅਰ ਦਾ ਜਸ਼ਨ ਮਨਾਉਣ ਲਈ ਤਾੜੀਆਂ ਜ਼ਿਆਦਾ ਢੁਕਵਾਂ ਤਰੀਕਾ ਹੈ। ਤਾੜੀਆਂ ਦੌਰਾਨ ਪੇਲੇ ਦੀ ਤਸਵੀਰ ਸਟੇਡੀਅਮ ਦੀਆਂ ਸਕਰੀਨਾਂ ਤੇ ਦਿਖਾਈ ਜਾਵੇਗੀ। ਮੈਕਆਰਥਰ ਐਫਸੀ ਦੇ ਕੋਚ ਅਤੇ ਸਾਬਕਾ ਮੈਨਚੈਸਟਰ ਯੂਨਾਈਟਿਡ ਫਾਰਵਰਡ ਡਵਾਈਟ ਯਾਰਕ ਨੇ ਕਿਹਾ ਕਿ ਉਨ੍ਹਾਂ ਨੂੰ ਪੇਲੇ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਸੀ।
I think his legacy is the one that will all stand. He's a god in Brazil, not just in Brazil but around the world. When he achieved, in terms of what he's achieved in the game, he's been the first player to meet maybe scored 1,000 goals, to win 3 World Cups. There was so much, you know, greatness, and but I think his work outside of the game as well is something that we tend to overlook, but he's done so many good for football. And
ਵਿਕਟੋਰੀਆ ਦੀ ਸਰਕਾਰ ਨੇ ਟੂਰਨਾਮੈਂਟ ਡਾਇਰੈਕਟਰ ਕ੍ਰੇਗ ਟਾਇਲੀ ਦੀਆਂ ਬਾਹਰੀ ਦਿਲਚਸਪੀਆਂ ਬਾਰੇ ਚਿੰਤਾਵਾਂ ਦੇ ਬਾਵਜੂਦ ਟੈਨਿਸ ਗ੍ਰੈਂਡ ਸਲੈਮ ਆਸਟ੍ਰੇਲੀਅਨ ਓਪਨ ਨੂੰ ਮੈਲਬਰਨ ਵਿੱਚ ਰੱਖਣ ਦੀ ਆਪਣੀ ਇੱਛਾ ਅਤੇ ਨਿਵੇਸ਼ ਦੀ ਮੁੜ ਪੁਸ਼ਟੀ ਕੀਤੀ ਹੈ। ਰਾਜ ਦੇ ਪੁਲਿਸ ਮੰਤਰੀ ਐਂਥਨੀ ਕਾਰਬਾਈਨਸ ਨੇ ਕਿਹਾ ਕਿ ਰਾਜ ਸਰਕਾਰ ਇਸ ਸਮਾਗਮ ਦਾ ਸਮਰਥਨ ਕਰਦੇ ਰਹਿਣ ਲਈ ਜੋ ਵੀ ਜ਼ਰੂਰੀ ਹੈ ਉਹ ਕਰਨਾ ਜਾਰੀ ਰੱਖੇਗੀ। ਉਹ ਟਾਇਲੀ ਦੀਆਂ ਟਿੱਪਣੀਆਂ ਦਾ ਜਵਾਬ ਦੇ ਰਹੇ ਸਨ ਕਿ ਮੈਲਬਰਨ ਸ਼ੋਪੀਸ ਟੈਨਿਸ ਟੂਰਨਾਮੈਂਟ ਅੰਤਰਰਾਜੀ ਜਾਂ ਵਿਦੇਸ਼ੀ ਪੱਧਰ ਤੇ ਗੁਆ ਸਕਦਾ ਹੈ ਜੇ ਇੱਕ ਨਵੇਂ ਗ੍ਰੈਂਡ ਸਟੈਂਡ ਸਮੇਤ ਮੈਲਬਰਨ ਪਾਰਕ ਖੇਤਰ ਵਿੱਚ ਲਗਾਤਾਰ ਨਿਵੇਸ਼ ਨਾ ਹੋਇਆ। ਮੈਲਬਰਨ ਘੱਟੋ ਘੱਟ 2039 ਤੱਕ ਆਸਟ੍ਰੇਲੀਅਨ ਓਪਨ ਦੀ ਮੇਜ਼ਬਾਨੀ ਕਰਨ ਲਈ ਵਚਨਬੱਧ ਹੈ।
Australian Open is not going anywhere, and the best thing Victorians can do is get out there and show their support. We're not surprised that there will always be those seeking to from other countries and interstate in Sydney who perhaps have given up on trying to pinch the Oz Open. It's not going anywhere, and with over $1 billion invested by our government in the Australian Open in both infrastructure and supporting that event, we'll continue to support the Australian Open and the team there in whatever they need to make sure it becomes and remains.
ਟੈਨਿਸ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਉਸ ਨੇ ਕੋਰੋਨਾ ਵਾਇਰਸ ਮਹਾਮਾਰੀ ਪਾਬੰਦੀਆਂ ਕਾਰਨ ਆਪਣਾ ਨਕਦ ਰਿਜ਼ਰਵ ਖਤਮ ਕਰ ਲਿਆ ਹੈ। ਟਾਇਲੀ ਨੇ ਕਿਹਾ ਕਿ ਪਿਛਲੇ 2 ਸਾਲਾਂ ਵਿਚ ਵਿਦੇਸ਼ਾਂ ਅਤੇ ਦੂਜੇ ਰਾਜਾਂ ਦੁਆਰਾ ਸਮਾਗਮ ਲਈ ਪਹੁੰਚ ਕੀਤੀ ਜਾ ਰਹੀ ਹੈ। ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 66 ਸੈਂਟ ਦੇ ਬਰਾਬਰ, ਭਾਰਤ ਦੇ 56.11 ਰੁਪਏ ਦੇ ਬਰਾਬਰ ਤੇ ਪਾਕਿਸਤਾਨ ਦੇ 153.39 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿਚ ਕੱਲ ਦੇ ਮੌਸਮ ਦਾ ਹਾਲ। ਫਿਲਹਾਲ ਦੇਸ਼ ਭਰ ਵਿਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਧੁੱਪ ਨਿਕਲੀ ਰਹੇਗੀ, ਤਾਪਮਾਨ 27 ਡਿਗਰੀ। ਐਡੀਲੇਡ ਵੀ ਧੁੱਪ ਰਹੇਗੀ, ਤਾਪਮਾਨ 31 ਡਿਗਰੀ। ਮੈਲਬਰਨ ਨਮੀ ਤੇ ਸੰਭਾਵੀ ਮੀਂਹ, ਤਾਪਮਾਨ 29 ਡਿਗਰੀ। ਹੋਬਾਰਟ ਬੱਦਲ ਰਹਿਣਗੇ, ਤਾਪਮਾਨ 26 ਡਿਗਰੀ। ਕੈਨਬਰਾ ਮੀਂਹ ਪਵੇਗਾ, ਤਾਪਮਾਨ 26 ਡਿਗਰੀ। ਸਿਡਨੀ ਵੀ ਮੀਂਹ ਪਵੇਗਾ, ਤਾਪਮਾਨ 27 ਡਿਗਰੀ। ਬ੍ਰਿਸਬਿਨ ਬੱਦਲ ਰਹਿਣਗੇ, ਤਾਪਮਾਨ 28 ਡਿਗਰੀ। ਕੇਨਸ 1-2 ਮੀਂਹ, ਤਾਪਮਾਨ 30 ਡਿਗਰੀ। ਤੇ ਡਾਰਵਿਨ ਮੀਂਹ ਤੇ ਸੰਭਾਵੀ ਤੂਫਾਨ, ਤਾਪਮਾਨ 31 ਡਿਗਰੀ। ਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।